ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੇ ਬੁਲੇਟਿਨ ਵਿੱਚ, ਇਲੈਕਟ੍ਰੋਲ ਕਾਲਜ ਨੇ ਅਧਿਕਾਰਕ ਤੌਰ 'ਤੇ ਜੋ ਬਾਈਡਨ ਦੀ ਅਗਲੇ ਅਮਰੀਕੀ ਰਾਸ਼ਟਰਪਤੀ ਵਜੋਂ ਕੀਤੀ ਪੁਸ਼ਟੀ। ਆਸਟ੍ਰੇਲੀਆ ਚੀਨ ਦੇ ਕੋਲੇ ਉੱਤੇ ਸੰਭਾਵਿਤ ਪਾਬੰਦੀ ਦੀਆਂ ਰਿਪੋਰਟਾਂ ਦੀ ਕਰੇਗਾ ਪੜਤਾਲ। ਅਤੇ ਖੇਡਾਂ ਵਿੱਚ, AFL ਦੇ ਇੱਕ ਟੀਕਾਕਰਨ ਦੀ ਬੇਨਤੀ ਦੇ ਦੌਰਾਨ ਆਦਿਵਾਸੀ ਅਤੇ ਟੋਰਸ ਸਟ੍ਰੇਟ ਟਾਪੂ ਦੇ ਖਿਡਾਰੀਆਂ ਦੇ ਪ੍ਰਬੰਧ ਵਿੱਚ ਅਸਫਲਤਾਵਾਂ ਨੂੰ ਮੰਨਿਆ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਇਲੈਕਟ੍ਰੋਲ ਕਾਲਜ ਦਾ ਵੋਟ ਜਿੱਤਣ ਤੋਂ ਬਾਅਦ ਇਤਿਹਾਸ ਦਾ ਨਵਾਂ ਅਧਿਆਇ ਲਿਖਣ ਦੀ ਕਸਮ ਖਾਂਦੇ ਹੋਏ ਕਿਹਾ ਕਿ ਲੋਕਤੰਤਰ ਦੀ ਇੱਕ ਵਾਰ ਫਿਰ ਤੋਂ ਜਿੱਤ ਹੋਈ ਹੈ। ਸ਼੍ਰੀ ਬਾਈਡਨ ਅਤੇ ਉਸਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ 307 ਵੋਟਾਂ ਪ੍ਰਾਪਤ ਕੀਤੀਆਂ ਸਨ, ਜੋ ਕਿ ਡੋਨਲਡ ਟਰੰਪ ਦੇ ਖਿਲਾਫ ਜਿੱਤਣ ਦਾ ਦਾਅਵਾ ਕਰਨ ਲਈ 270 ਤੋਂ ਕਿਤੇ ਵੱਧ ਸੀ। ਸ਼੍ਰੀਮਤੀ ਹੈਰਿਸ ਅਗਲੇ ਸਾਲ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਹੋਵੇਗੀ। ਸ਼੍ਰੀ ਬਾਈਡਨ ਨੇ ਇੱਕ ਭਾਸ਼ਣ ਦੌਰਾਨ ਵੋਟਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਟਰੰਪ ਦੁਆਰਾ ਨਤੀਜਿਆਂ ਦੀ ਜਾਇਜ਼ਤਾ ਬਾਰੇ ਵਿਵਾਦਾਂ ਤੋਂ ਬਾਅਦ ਚੋਣਾਂ ਦੀ ਇਕਸਾਰਤਾ ਹਲੇ ਵੀ ਬਰਕਰਾਰ ਹੈ।
If anyone didn't know before, they know now. What beats deep in the hearts of the American people is this: democracy. The right to be heard, to have your vote counted, to choose leaders of this nation, to govern ourselves. In America, politicians don't take power. People grant power to them.
ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਚੀਨ ਦੇ ਕੋਲਾ ਬੈਨ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਇੱਕ ਪੱਖਪਾਤੀ ਕਾਰਵਾਈ ਹੋਵੇਗੀ, ਜੋ ਕਿ ਮੁਫਤ ਵਪਾਰ ਦੇ ਸਮਝੌਤਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਹੋਵੇਗੀ। ਫੈਡਰਲ ਸਰਕਾਰ ਚੀਨ ਦੁਆਰਾ ਆਸਟ੍ਰੇਲੀਆ ਦੇ ਕੋਲੇ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀਆਂ ਰਿਪੋਰਟਾਂ ਨੂੰ ਸਪੱਸ਼ਟ ਕਰਨ ਦੀ ਉਮੀਦ ਕਰ ਰਹੀ ਹੈ, ਜੋ ਸੰਭਾਵਿਤ ਤੌਰ 'ਤੇ ਇਸ ਦੇ ਵਪਾਰਕ ਵਿਵਾਦਾਂ ਨੂੰ ਹੋਰ ਵਧਾ ਸਕਦਾ ਹੈ। ਸੈਨੇਟਰ ਮਰੀ ਸਪੇਨ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਆਸਟ੍ਰੇਲੀਆਈ ਉਦਯੋਗਾਂ ਅਤੇ ਚੀਨੀ ਏਜੰਸੀਆਂ ਨਾਲ ਨਜ਼ਦੀਕੀ ਤੌਰ 'ਤੇ ਕੰਮ ਕੀਤਾ ਜਾ ਰਿਹਾ ਹੈ।
We have a very long history of a very positive relations. We have had opportunities in the past to work through these issues, and I look forward to being able to do that again with representatives of the Chinese government.
Britain ਅਤੇ ਯੂਨਾਈਟਿਡ ਸਟੇਟਸ ਨੇ ਕੋਰੋਨਾਵਾਇਰਸ ਵਿਰੁੱਧ ਫਾਈਜ਼ਰ ਦੇ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ, ਜਦੋਂ ਕਿ ਆਸਟ੍ਰੇਲੀਆ ਆਪਣੇ ਟੀਕੇ ਦੀ ਵੰਡ ਨੂੰ ਅਧਿਕਾਰਤ ਕਰਨ ਦੀ ਤਿਆਰੀ ਕਰ ਰਿਹਾ ਹੈ। ਬ੍ਰਾਜ਼ੀਲ ਵਿੱਚ ਵੀ ਇੱਕ ਵਿਸ਼ਾਲ ਟੀਕਾਕਰਨ ਮੁਹਿੰਮ ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਇਹ ਦੇਸ਼ ਵਧੇਰੇ ਲਾਗਾਂ ਅਤੇ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ COVID-19 ਦੀਆਂ ਮੌਤਾਂ ਦੀ ਗਿਣਤੀ ਦੇ ਨਾਲ ਨਿਪਟ ਰਿਹਾ ਹੈ। ਅਮਰੀਕਾ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਨਰਸਿੰਗ ਹੋਮ ਦੇ ਵਸਨੀਕਾਂ ਲਈ ਸ਼ੁਰੂਆਤੀ ਖੁਰਾਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਪਰ ਇਹ ਟੀਕਾ ਵੱਡੇ ਪੱਧਰ 'ਤੇ ਉਪਲਬਧ ਹੋਣ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਟੀਕਾਕਰਨ ਪ੍ਰੋਗਰਾਮ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਸਿਹਤ ਸੰਸਥਾਵਾਂ ਅਤੇ ਅਧਿਕਾਰੀਆਂ ਉੱਤੇ ਪੂਰਾ ਭਰੋਸਾ ਹੈ।
But we look forward to the vaccine next year, and we're right on track for that, and the strategy for how that is being rolled out continues to be confirmed by the health department and in close consultation with the state premiers and chief ministers, and was a key topic of our discussion last Friday.
ਦੱਖਣੀ ਆਸਟ੍ਰੇਲੀਆ ਦੀ ਇੱਕ ਜਾਂਚ ਤੋਂ ਪਤਾ ਲੱਗਿਆ ਹੈ ਕਿ COVID-19 ਨਾਲ ਪ੍ਰਭਾਵਿਤ ਹੋਣ ਵਾਲੇ ਸੁਰੱਖਿਆ ਗਾਰਡ ਵਾਪਸ ਪਰਤੇ ਯਾਤਰੀਆਂ ਦੀ ਕੁਆਰੰਟੀਨ ਸਹੂਲਤ ਵਾਲੇ ਕਮਰਿਆਂ ਦੇ ਬਾਹਰ ਬੈਠੇ ਸਨ। ਜਾਂਚ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਗਾਰਡ ਕਿਸੇ ਕਮਰੇ ਵਿੱਚ ਦਾਖਲ ਹੋਏ ਸਨ, ਪਰ ਦੱਸਿਆ ਗਿਆ ਹੈ ਕਿ ਲੰਬੇ ਸਮੇਂ ਲਈ ਕਮਰਿਆਂ ਦੇ ਬਾਹਰ ਬੈਠੇ ਰਹੇ ਅਤੇ ਹੋਟਲ ਦੇ ਗਲਿਆਰੇ ਵਿੱਚ ਘਟੀਆ ਹਵਾਦਾਰੀ ਹੋਣ ਦੇ ਕਾਰਨ ਉਹ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋ ਗਏ। ਚੀਫ ਪਬਲਿਕ ਹੈਲਥ ਆਫਿਸਰ ਨਿਕੋਲਾ ਸਪਰੀਅਰ ਦਾ ਕਹਿਣਾ ਹੈ ਕਿ ਇਹ ਵਾਇਰਸ ਇੱਕ ਛੂਤ ਵਾਲੀ ਬਿਮਾਰੀ ਹੈ, ਅਤੇ ਹੁਣ ਅਧਿਕਾਰੀ ਕੁਆਰੰਟੀਨ ਹੋਟਲਾਂ ਵਿੱਚ ਸੁਰੱਖਿਆ ਗਾਰਡਾਂ ਲਈ ਗਸ਼ਤ ਕਰਨ ਦੀ ਪ੍ਰਕਿਰਿਆ ਨੂੰ ਲਾਗੂ ਕਰ ਰਹੇ ਹਨ।
So I don't think we are going to ever be able to say definitively exactly at what time and point transmission occurred at those two instances. But what this information has given us, most importantly going forward, is how to improve our Medi-Hotel system.
Northern Territory ਵਿੱਚ ਪੜ੍ਹਨ ਲਈ ਵਾਪਸ ਪਰਤ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮੂਹ ਅੱਜ 15 ਦਸੰਬਰ ਨੂੰ ਲਾਜ਼ਮੀ ਕੁਆਰੰਟੀਨ ਵਿੱਚੋਂ ਬਾਹਰ ਆ ਗਿਆ ਹੈ। ਇੱਕ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ ਏਸ਼ੀਆ ਦੇ 63 ਵਿਦਿਆਰਥੀ ਪਿਛਲੇ ਮਹੀਨੇ ਡਾਰਵਿਨ ਦੀ ਚਾਰਲਸ ਡਾਰਵਿਨ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਵਾਪਸ ਪਰਤੇ ਸਨ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਸੀ ਅਤੇ ਕੋਵਿਡ-19 ਦਾ ਟੈਸਟ ਨੈਗੇਟਿਵ ਪਾਇਆ ਗਿਆ ਸੀ। ਅਪਾਹਜਤਾ ਰੋਇਲ ਕਮਿਸ਼ਨ ਦੀ ਇਸ ਸਾਲ ਦੀ ਅਪਾਹਜ ਲੋਕਾਂ ਦੀ ਬਦਸਲੂਕੀ ਅਤੇ ਅਣਦੇਖੀ ਲਈ ਆਖਰੀ ਸੁਣਵਾਈ ਅਗਲੇ 2 ਦਿਨਾਂ ਵਿੱਚ ਖਤਮ ਹੋ ਜਾਵੇਗੀ। ਇਸ ਹਫ਼ਤੇ ਸਿਹਤ ਸੰਭਾਲ ਪੇਸ਼ੇਵਾਰਾਂ ਲਈ ਅਪਾਹਜ ਲੋਕਾਂ ਦੀ ਦੇਖਭਾਲ ਅਤੇ ਇਲਾਜ ਕਰਨ ਲਈ ਸਿੱਖਿਆ ਅਤੇ ਟ੍ਰੇਨਿੰਗ ਉੱਪਰ ਧਿਆਨ ਕੇਂਦਰਿਤ ਕੀਤਾ ਜਾਵੇਗਾ। ਚੇਅਰ ਰੋਨਲਡ ਸੈਕਵਿਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਭਾਈਚਾਰੇ ਵਿੱਚ ਅਪਾਹਜਤਾ ਵਾਲੇ ਲੋਕਾਂ ਦੇ ਨਤੀਜਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
There has been and continues to be systemic neglect of people with cognitive disability in the Australian health system.
ਮੌਸਮ ਦਾ ਅਨੁਮਾਨ ਲਗਾਉਣ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਸ ਦੇ ਤੱਟ ਅਤੇ ਸਿਡਨੀ ਦੇ ਲੋਕਾਂ ਲਈ ਖਤਰਨਾਕ ਸਰਫ ਸਥਿਤੀਆਂ ਜੋਖਮ ਦਾ ਕਾਰਨ ਬਣ ਸਕਦੀਆਂ ਹਨ। ਭਾਰੀ ਬਾਰਿਸ਼ ਉੱਤਰੀ ਨਦੀਆਂ ਅਤੇ ਮੱਧ ਉੱਤਰੀ ਤੱਟ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਅਤੇ ਮੌਸਮ ਕਮਜ਼ੋਰ ਹੋਣ ਕਾਰਨ ਦੱਖਣ ਵੱਲ ਵੱਧ ਰਿਹਾ ਹੈ, ਪਰ ਇਸ ਦੇ ਨਾਲ ਹੀ ਹੜ੍ਹ ਆਉਣ ਦੀ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ। ਮੌਸਮ ਵਿਭਾਗ ਤੋਂ ਅਗਾਟਾ ਇਮਲਸਕਾ ਦਾ ਕਹਿਣਾ ਹੈ ਕਿ ਹਫ਼ਤੇ ਦੇ ਬਾਅਦ ਹੋਰ ਬਾਰਿਸ਼ ਦੇ ਨਾਲ ਤੂਫਾਨ ਆਉਣ ਦੀ ਵੀ ਪੂਰੀ ਸੰਭਾਵਨਾ ਹੋ ਸਕਦੀ ਹੈ।
We will see other parts of the state experiencing some of the rainfall, so that's Sydney but also the south coast as well. Again, as the system moves through and weakens, we will see rainfall broadly across the eastern part of the state.
ਅੱਜ ਦੇ ਖੇਡ ਸਮਾਚਾਰ ਵਿੱਚ AFL ਦੇ ਬੌਸ ਕੀਲਨ ਮੈਕਲੋਕਲਨ ਨੇ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਟਾਪੂ ਦੇ ਖਿਡਾਰੀਆਂ ਤੋਂ ਖੇਡ ਲਈ ਕੁਈਨਜ਼ਲੈਂਡ ਵਿੱਚ ਦਾਖਲ ਹੋਣ ਦੀ ਆਪਣੀ ਟੀਕਾਕਰਨ ਨੀਤੀ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਸਾਰੇ ਖਿਡਾਰੀਆਂ ਨੂੰ ਫਲੂ ਸ਼ੋਟ ਲੈਣ ਲਈ ਸਰਕਾਰ ਵੱਲੋਂ ਬੇਨਤੀ ਕੀਤੀ ਗਈ ਸੀ, ਪਰ ਐਬੋਰੀਜਨਲ ਖਿਡਾਰੀਆਂ ਲਈ ਨਿਊਮੋਕੋਕਲ ਟੀਕੇ ਲਗਵਾਉਣ ਦੀ ਵਾਧੂ ਮੰਗ ਰੱਖੀ ਗਈ ਸੀ। AFL ਨੇ ਇੱਕ ਸਮੀਖਿਆ ਕੀਤੀ ਅਤੇ ਸਵੀਕਾਰ ਕੀਤਾ ਕਿ ਉਹਨਾਂ ਨੂੰ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਟਾਪੂ ਦੇ ਪਰਿਵਾਰਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਨੇੜਿਓਂ ਵਿਚਾਰ ਕਰਨਾ ਚਾਹੀਦਾ ਸੀ। ਹੁਣ ਇਸ ਲਈ ਸਵਦੇਸ਼ੀ ਡਾਕਟਰਾਂ ਦੇ ਨਾਲ ਸੱਭਿਆਚਾਰਕ ਜਾਗਰੂਕਤਾ ਅਤੇ ਸੁਰੱਖਿਆ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨ ਦੀ ਯੋਜਨਾ ਬਣਾਈ ਜਾਵੇਗੀ। ਅੱਜ ਦੀ ਕਰੰਸੀ ਬਦਲਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 75 ਸੈਂਟ, ਭਾਰਤ ਵਿੱਚ 55 ਰੁਪਏ 36 ਪੈਸੇ ਅਤੇ ਪਾਕਿਸਤਾਨ ਵਿੱਚ 120 ਰੁਪਏ 66 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਸਮਾਂ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਬੁੱਧਵਾਰ ਦੇ ਮੌਸਮ ਦੇ ਅਨੁਸਾਰ ਪਰਥ ਜ਼ਿਆਦਾਤਰ ਧੁੱਪ, ਤਾਪਮਾਨ 31 ਡਿਗਰੀ, ਐਡੀਲੇਟ ਹਲਕਾ ਮੀਂਹ, ਤਾਪਮਾਨ 27 ਡਿਗਰੀ, ਮੈਲਬਰਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 26 ਡਿਗਰੀ, ਹੋਬਾਰਟ ਹਲਕਾ ਮੀਂਹ, ਤਾਪਮਾਨ 17 ਡਿਗਰੀ, ਕੈਨਬਰਾ ਹਲਕਾ ਮੀਂਹ, ਤਾਪਮਾਨ 24 ਡਿਗਰੀ, ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 27 ਡਿਗਰੀ, ਬ੍ਰਿਸਬੇਨ ਹਲਕਾ ਮੀਂਹ, ਤਾਪਮਾਨ 30 ਡਿਗਰੀ, ਡਾਰਵਿਨ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 33 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਖਬਰਨਾਮਾ ਅਤੇ ਤੁਹਾਡੇ ਨਾਲ ਫਿਰ ਤੋਂ ਸਾਂਝ ਪਾਵਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।